इको ओंकार सतनाम कर्ता पुरुष निर्भव निर्वैर काल मूरत अजूनी सैभं गुरु प्रसाद भीष्मार्यथाह अगंत्य तोले ज्यों बुलावो हो त्यों नानक दास बोले दी जंत के ठाकुरा अपे वर्तन हार नानक को पसरिया दूजा के दृष्टार नानक को पसरिया दूजा के दृष्टार परम सन्मान आवर साहिबे कमाल बारगाहे इनायत के मालक कलयुगी जीवों के उद्धारकर्ता साहिबे सहाबा ज्योत रूप हर आप मेहमान दे मालक तन तन गुरु पिता श्री गुरुदेव गुरु ग्रंथ साहिब जी दे बरकतमई कदमांच बिराजमान गुरु प्यारी सात संगत गुरुदेव जी की महान इनायत का सदका साढ़े सारिया के सिर ते मरम्मतमई रखे हथ का सदका जीवन का अज का दिन भी प्राप्त होया और इस नवें दिन की जो नवें जन्म समान है ये वेला सफल हो सके इसलिए साहिब जी ने चरण कमलों की हाजरी भरन का बल प्रदान किया है। सतगुरु जी दे दर तो निवाजे हुए महान रसक कीर्तनिया तो बड़े वजद विच गुरु की महाबाणी का गायन आपने श्रवण किया है। कुछ समा होर गुरु पातशाह जी दे बचना दी विचार राही मन गुरु चरणा नाल जुड़ सके एकाग्रता अदब ते आनंद दी दात चौली च पै सके इसलिए जितने माता प्राता हाजरीन हाजरी भर रहे हो दोहां हत्थां नूं हिरदे दे सामने जोड़द्या नेत्र बंद करके ऐसा गहराई तो महसूस करिए कि साडा शीश गुरु नानक पातशाह जी दे कदमां ते टिकिया है ते साहिब जी ने मेहर भरिया हथ साडे सिर ते रखिया होया गुरुदेव जी दे शब्द रूपी कदमां नूं गलवकड़ी करद्या चरण चुमद्या होया गुरु की मुबारक फतेह राही सांझ बनाइए। वाहिगुरु जी का खालसा वाहिगुरु जी की फतेह। श्री गुरु नानक पातशाह जी का दसवां जामा तन तन गुरु गोबिंद सिंह पातशाह जी दे अमृत लबरेज दो बोल ने जो जाप साहब की आखिरी पंक्ति च महाराज ने आखे ने परिपूर्ण परमात्मा दे सिरमौर गुणा चों महागुणा चों चार गुणा का जिक्र सतगुरु जी ने इस पंक्ति च कीता है। फुरमान करदे ने दुकालंग प्रणासी दयालंग सरूपे ਸਦਾ ਅੰਗ ਸੰਗੇ ਅਪੰਗੰਗ ਬਿਭੂਤੇ। ਇਹ ਪੰਕਤੀ ਇੱਕੋ ਹੀ ਹੈ ਜਾਪ ਸਾਹਿਬ ਦੀ ਮਰਕਜ਼ੀ ਆਖਰੀ ਪੰਕਤੀ, ਔਰ ਇਸ ਵਿੱਚ ਕਰਤਾ ਪੁਰਖ ਦੇ ਸਿਰਮੌਰ ਗੁਣਾਂ 'ਚੋਂ ਮਹਾਂਗੁਣਾਂ 'ਚੋਂ ਚਾਰ ਗੁਣਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਹੈ। ਗੁਰੂ ਦੇ ਗੁਣਾਂ ਨੂੰ, ਕਰਤਾ ਪੁਰਖ ਦੇ ਗੁਣਾਂ ਨੂੰ ਵਿਚਾਰਨਾ, ਇਹ ਇਨਸਾਨੀ ਜ਼ਿੰਦਗੀ ਵਿੱਚ ਸਭ ਤੋਂ ਮਹਾਨ ਵੱਡਾ ਕਰਮ ਹੈ ਔਰ ਵੱਡਾ ਪੁੰਨ ਵੀ ਹੈ। ਉਸ ਦੇ ਗੁਣਾਂ ਨੂੰ ਬਿਆਨ ਕਰਨਾ, ਉਸ ਦੇ ਗੁਣਾਂ ਨੂੰ ਸਰਵਣ ਕਰਨਾ, ਉਸ ਦੇ ਗੁਣਾਂ ਨੂੰ ਵਿਚਾਰਨਾ, ਮਹਾਰਾਜ ਦੇ ਅਗੰਮੀ ਬੋਲ ਨੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁੱਗ ਦੇ ਇਸ ਭਿਆਨਕ ਸਮੇਂ ਦੇ ਦੌਰਾਨ ਸਭ ਤੋਂ ਵੱਡਾ ਮਹਾਨ ਪੁੰਨ ਇਹੀ ਹੈ ਕਿ ਮਨੁੱਖ ਕਰਤਾ ਪੁਰਖ ਦੇ ਗੁਣਾਂ ਨੂੰ ਗਾਵੇ, ਉਸ ਦੀਆਂ ਵਡਿਆਈਆਂ ਨੂੰ ਬਿਆਨ ਕਰੇ। ਬਹੁਤ ਸਾਰੇ ਮਨੁੱਖ ਮਨੁੱਖਾਂ ਦੇ ਗੁਣ ਗਾਉਂਦੇ ਹੋਏ ਵੀ ਦੇਖੇ ਜਾ ਸਕਦੇ ਨੇ, ਬਈ ਫਲਾਣਾ ਬੜਾ ਵਿਦਵਾਨ ਹੈ, ਬੜਾ ਧੰਨਵਾਨ ਹੈ, ਬੜੀ ਵੱਡੀ ਪਦਵੀ ਹੈ ਉਸਦੀ। ਮਨੁੱਖਾਂ ਦੇ ਗੁਣ ਵੀ ਲੋਕ ਗਾਉਂਦੇ ਨੇ। ਮੰਨਣੀਏ ਮਸਕੀਨ ਜੀ ਦਾ ਬਚਨ ਹੈ, ਕਹਿੰਦੇ ਨੇ ਕੋਈ ਧੰਨਵਾਨ ਦੇ ਗੁਣ ਗਾਉਣ ਵਾਲਾ ਜਿਹੜਾ ਬਾਰ ਬਾਰ ਆਖੇ ਤੂੰ ਬੜਾ ਧੰਨਵਾਨ ਹੈ, ਉਂਝ ਕਿ ਵੀ ਥੋੜ੍ਹਾ ਜਿਹਾ ਸਿਆਣੇ ਪੁਰਖਾਂ ਦਾ ਜ਼ਿਕਰ ਹੈ ਕਿ ਜਿੰਨਾ ਬਹੁਤਾ ਕੋਈ ਧੰਨਵਾਨ ਹੋਵੇਗਾ, ਜਿੰਨੀ ਬਹੁਤੀ ਸੰਪਦਾ ਦਾ ਮਾਲਕ ਹੋਵੇਗਾ, ਬਹੁ ਗਿਣਤੀ ਸੰਸਾਰ 'ਤੇ ਉਹਨਾਂ ਦੀ ਹੈ, ਉਨਾ ਹੀ ਅੰਦਰੋਂ ਕੰਗਾਲ ਜ਼ਿਆਦਾ ਹੋਵੇਗਾ, ਅੰਦਰੋਂ ਜ਼ਿਆਦਾ ਭੁੱਖਾ ਹੋਵੇਗਾ, ਜ਼ਿਆਦਾ ਲੋਭੀ ਹੋਵੇਗਾ। ਐਸੇ ਕੁਝ ਲੋਕ ਤੁਹਾਡੀ ਜ਼ਿੰਦਗੀ 'ਚ ਵੀ ਆਏ ਹੋਣਗੇ ਜਿਨ੍ਹਾਂ ਦੇ ਕੋਲ ਧਨ ਬੜਾ ਜ਼ਿਆਦਾ, ਸੰਪਦਾ ਬੜੀ ਜ਼ਿਆਦੇ ਆ, ਪਰ ਅੰਦਰ ਲੋਭ ਵੀ ਬੜਾ ਜ਼ਿਆਦਾ, ਅੰਦਰ ਪਕੜ ਬੜੀ ਜ਼ਿਆਦਾ, ਜਿੱਥੋਂ ਵੀ ਕੌਡੀ ਲੱਭਦੀ ਹੋਵੇ ਖਿੱਚ ਲੈਣਗੇ, ਔਰ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਕੁਝ ਮਿਲ ਜਾਏ ਤਾਂ ਉਹ ਵੀ ਕੱਢਣ ਲਈ ਤਿਆਰ ਹੋਣਗੇ। ਈਰਾਨ ਦੇ ਪ੍ਰਸਿੱਧ ਸੰਤ ਜਨਾਬ ਸ਼ੇਖ ਸਾਦੀ ਨੇ ਇਹ ਦੋ ਬੋਲ ਬੜੇ ਕੀਮਤੀ ਆਖੇ ਨੇ। ਉਹ ਕਹਿੰਦੇ ਨੇ ਬਜ਼ੁਰਗੀ ਬਾ ਅਕਲ ਅਸਤ ਨਾ ਕੇ ਬਸਾਲ, ਤਵੰਗਰੀ ਬਾ ਦਿਲ ਅਸਤ ਨਾ ਕੇ ਬਾ ਮਾਲ। ਉਹ ਕਹਿੰਦੇ ਨੇ ਸਿਆਣਪ ਜਿਹੜੀ ਹੈ ਨਾ, ਬਜ਼ੁਰਗੀਅਤ ਵਡਿਆਈ, ਉਹ ਮਨੁੱਖ ਦੀ ਸਮਝ ਕਰਕੇ ਹੈ, ਅਕਲ ਕਰਕੇ ਹੈ। ਬਜ਼ੁਰਗੀ ਬਾ ਅਕਲ ਅਸਤ, ਇਹ ਸਾਲਾਂ ਦੀ ਗਿਣਤੀ ਕਰਕੇ ਨਹੀਂ ਹੈ, ਬਈ 84 ਸਾਲ ਦਾ ਹੋ ਗਿਆ ਅਤੇ ਬੜਾ ਸਿਆਣਾ ਹੋ ਗਿਆ। ਕਈ ਦਫ਼ਾ ਬਾਬੇ ਬੱਚਿਆਂ ਵਰਗੀ ਗੱਲ ਵੀ ਕਰਦੇ ਨੇ। 7 ਸਾਲ ਦੇ ਬਾਬਾ ਫਤਿਹ ਸਿੰਘ ਜੀ ਮਹਾਨ ਬਜ਼ੁਰਗ ਨੇ, 84 ਸਾਲ ਦਾ ਔਰੰਗਜ਼ੇਬ, ਸੁਰਤ ਬੱਚਿਆਂ ਵਾਲੀ ਹੈ ਔਰ ਸੀਨਾ ਚਪਟੀ ਉਸ ਵਿੱਚ ਮੌਜੂਦ ਹੈ। ਆਪਣੇ ਪਿਤਾ ਕੋਲੋਂ ਖੋਹ ਲੈਣਾ, ਆਪਣੇ ਭਰਾਵਾਂ ਕੋਲੋਂ ਖੋਹ ਲੈਣਾ, ਆਪਣੇ ਬੱਚਿਆਂ ਨੂੰ ਨਾ ਦੇਣਾ, ਇਹ ਸੀਨਾ ਚਪਟੀ ਦੀ ਬਿਰਤੀ ਬਚਪਨ ਦੀ ਬਿਰਤੀ ਹੈ। ਬਚਪਨ ਵਿੱਚ ਦੇਣ ਦੀ ਗੱਲ ਨਹੀਂ ਆਉਂਦੀ, ਲੈਣ ਦੀ ਗੱਲ ਆਉਂਦੀ। ਬੜੇ ਕੀਮਤੀ ਬੋਲ ਨੇ ਉਸ ਮਹਾਨ ਬਜ਼ੁਰਗ ਦੇ, ਬਜ਼ੁਰਗੀ ਬਾ ਅਕਲ ਅਸਤ ਨਾ ਕੇ ਬਸਾਲ, ਤਵੰਗਰੀ ਬਾ ਦਿਲ ਅਸਤ ਨਾ ਕੇ ਬਾ ਮਾਲ। ਜਿਹੜੀ ਅਮੀਰੀ ਹੈ ਨਾ, ਮਨੁੱਖ ਦੇ ਵੱਡੇ ਦਿਲ ਕਰਕੇ ਹੈ, ਬਈ ਇਸਦੇ ਕੋਲ ਦਿਲ ਬੜਾ ਵੱਡਾ ਹੈ। ਇਹ ਕੋਈ ਧਨ ਮਾਲ ਦੀ ਗਿਣਤੀ ਕਰਕੇ ਨਹੀਂ ਹੈ, ਬਈ ਬੜਾ ਕਰੋੜਾਂ ਪਤੀ ਹੈ ਅਤੇ ਬੜਾ ਅਮੀਰ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਕੌਮ ਨੂੰ ਧਨ ਵੀ ਦਿੱਤਾ ਹੈ, ਮਾਣ ਵੀ ਦਿੱਤਾ ਹੈ, ਅਤੇ ਨਾਲ ਸਭ ਤੋਂ ਵੱਡੀ ਅਮੀਰ ਹੋਣ ਦੀ ਪਛਾਣ ਵੱਡਾ ਦਿਲ ਵੀ ਦਿੱਤਾ ਹੋਇਆ। ਬੜਾ ਵੱਡਾ ਦਿਲ ਵੀ ਗੁਰੂ ਨੇ ਇਸ ਕੌਮ ਨੂੰ ਦੇ ਕੇ ਨਿਵਾਜਿਆ ਹੈ। ਉਹਨਾਂ ਦਿਨਾਂ ਵੱਲ ਵੇਖੀਏ ਜਿਨ੍ਹਾਂ ਹੁਣ ਤਾਂ ਚਲੋ ਸਾਰਾ ਕੁਝ ਬਹੁਤ ਕੁਝ ਜ਼ਮੀਨਾਂ ਜਾਇਦਾਦਾਂ ਕਾਰੋਬਾਰ ਕੋਲ ਹੈਗੇ ਨੇ, ਪਰ 18ਵੀਂ ਸਦੀ ਨੂੰ ਜਦ ਪੜ੍ਹ ਕੇ ਦੇਖਦੇ ਹਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਚਾਰ ਚਾਰ ਦਿਨਾਂ ਬਾਅਦ ਉਹਨਾਂ ਨੂੰ ਕਿਧਰੇ ਭੋਜਨ ਮਿਲਦਾ, ਔਰ ਉਹ ਵੀ ਕਿਧਰੇ ਚਣਾ ਚਬੀਨਾ ਹੀ ਮਿਲਦਾ, ਛੋਲੇ ਹੀ ਚੱਬਣ ਵਾਸਤੇ ਮਿਲਦੇ ਨੇ। ਪਰ ਜਦੋਂ ਛੋਲਿਆਂ ਦੀ ਮੁੱਠ ਉਹਨਾਂ ਦੇ ਸਾਹਮਣੇ ਆ ਜਾਂਦੀ ਹੈ ਨਾ, ਤਾਂ ਫਿਰ ਕੋਠੇ 'ਤੇ ਚੜ੍ਹ ਕੇ ਉੱਚੀ ਸਾਰੀ ਦਰਖਤ 'ਤੇ ਚੜ੍ਹ ਕੇ ਆਵਾਜ਼ ਦਿੰਦੇ ਨੇ, ਦੇਤ ਆਵਾਜ਼ਾ ਭੁੱਖਾ ਕੋਈ, ਆਵੋ ਸ਼ਕੋ ਦੇਗ ਤਿਆਰ ਗੁਰੂ ਹੋਈ। ਬੜਾ ਵੱਡਾ ਦਿਲ ਹੈ, ਦੋ ਚਾਰ ਦਸ ਬੰਦੇ ਆਪ ਨੇ, ਦੋ ਮੁੱਠੀਆਂ ਛੋਲਿਆਂ ਦੀਆਂ ਭੁੱਜਿਆਂ ਹੋਇਆਂ ਦੀਆਂ ਕਿਤੋਂ ਮਿਲੀਆਂ, ਅਤੇ ਫਿਰ ਦਰਖਤ 'ਤੇ ਚੜ੍ਹ ਕੇ ਆਵਾਜ਼ ਦੇਣੀ ਬਈ ਜੇ ਕੋਈ ਭੁੱਖਾ ਲਾਗੇ ਲੋੜਵੰਦ ਜ਼ਰੂਰਤਮੰਦ ਹੈਗਾ ਹੈ ਤਾਂ ਆਓ ਛਕ ਲਵੋ, ਕਿਉਂਕਿ ਗੁਰੂ ਬਾਬੇ ਦਾ ਲੰਗਰ ਤਿਆਰ ਹੋ ਗਿਆ। ਇਹ ਬੜੇ ਵੱਡੇ ਦਿਲ ਦੀ ਪਛਾਣ। ਦੇਤ ਆਵਾਜ਼ਾ ਭੁੱਖਾ ਕੋਈ, ਆਓ ਛਕੋ ਦੇਗ ਤਿਆਰ ਗੁਰ ਹੋਈ, ਤਾਹੇ ਸਮੇਂ ਦੁਸ਼ਮਣ ਚੱਲ ਆਵੇ। ਉਂਝ ਤਾਂ ਸਾਰੀ ਦੁਨੀਆ ਦੇ ਛਾਤੀ ਵਿੱਚ ਕਰਤਾ ਪੁਰਖ ਨੇ ਦਿਲ ਰੱਖਿਆ ਹੈ, ਪਰ ਖਾਲਸੇ ਵਰਗਾ ਦਿਲ ਹੋਰ ਕਿਸੇ ਦਾ ਦਿਖਾਈ ਨਹੀਂ ਪੈਂਦਾ। ਇਹ ਦਿਲ ਬੜੇ ਲੋਕਾਂ ਲਈ ਖੁੱਲ੍ਹਾ ਹੁੰਦਾ, ਪਰ ਆਪਣਾ ਕੋਈ ਵਿਰੋਧੀ ਦਿਖਾਈ ਪੈ ਜਾਏ ਉਸ ਲਈ ਦਿਲ ਸੰਕੀਰਣ ਹੋ ਜਾਂਦਾ, ਉਸ ਦਾ ਜ਼ਿਕਰ ਸੁਣਨ ਨੂੰ ਵੀ ਮਨ ਨਹੀਂ ਕਰਦਾ, ਅਤੇ ਜਿਹੜਾ ਮਨੁੱਖ ਉਸ ਦਾ ਜ਼ਿਕਰ ਕਰੇ ਉਸ ਨੂੰ ਵੀ ਮਾਰ ਦੇਣ ਨੂੰ ਮਨ ਕਰਦਾ ਹੈ ਬਈ ਇਸ ਨੇ ਉਸ ਦਾ ਜ਼ਿਕਰ ਤੱਕ ਕਿਉਂ ਕਰ ਦਿੱਤਾ। ਬਕੁਝ ਲਈ ਦਿਲ ਖੁੱਲ੍ਹਾ ਹੈ ਅਤੇ ਕੁਝ ਲਈ ਦਿਲ ਬੜਾ ਤੰਗ ਵੀ ਆਉਂਦਾ। ਇਹੋ ਜਿਹਾ ਪ੍ਰੇਮ ਨਾਲ ਭਰਿਆ ਹੋਇਆ ਦਿਲ ਅਗਰ ਕਿਧਰੇ ਦਿਖਾਈ ਪੈਂਦਾ ਹੈ ਤਾਂ ਉਹ ਕੇਵਲ ਗੁਰੂ ਖਾਲਸੇ ਨੂੰ ਸਤਿਗੁਰੂ ਪਾਤਸ਼ਾਹ ਨੇ ਦਿੱਤਾ। ਤਾਹੇ ਸਮੇਂ ਦੁਸ਼ਮਣ ਚੱਲ ਆਵੇ, ਪਰਮ ਮੀਤ ਸਮ ਤਾਹੇ ਛਕਾਵੇ। ਉਸ ਵੇਲੇ ਕੋਈ ਜਦ ਆਵਾਜ਼ ਦੇਣ ਬਈ ਲੰਗਰ ਤਿਆਰ ਹੋ ਗਿਆ, ਛਕੋ ਆ ਕੇ, ਜੇ ਕੋਈ ਦੁਸ਼ਮਣ ਵੀ ਹੋਵੇ ਨਾ ਜਿਸ ਨੇ ਕੱਲ੍ਹ ਜੰਗ ਵਿੱਚ ਕਾਫੀ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੋਵੇ, ਉਹ ਵੀ ਜੇ ਆ ਜਾਏ ਤਾਂ ਉਸਨੂੰ ਇਸ ਤਰ੍ਹਾਂ ਛਕਾਉਂਦੇ ਸਨ ਜਿਵੇਂ ਕੋਈ ਆਪਣਾ ਪਰਮ ਮਿੱਤਰ ਹੋਵੇ, ਪਰਮ ਪਿਆਰਾ ਹੋਵੇ, ਅਤੇ ਇਸ ਨਾਲੋਂ ਵੱਡਾ ਰਿਸ਼ਤੇਦਾਰ ਕੋਈ ਨਾ ਹੋਵੇ। ਇਹ ਵੱਡੇ ਦਿਲ ਦੀਆਂ ਗੱਲਾਂ ਨੇ, ਮੈਂ ਅਰਜ਼ ਕਰਨਾ ਚਾਹੁੰਦਾ। ਪਰ ਹੁੰਦੇ ਵਿਰਲੇ ਵਿਰਲੇ ਨੇ, ਇੱਕ ਵਿਦਵਾਨ ਸੱਜਣ ਦਾ ਕਥਨ ਹੈ, ਉਹ ਕਹਿੰਦਾ ਯੂੰ ਤੋ ਤਖਤਾ ਏ ਜ਼ਮੀਂ ਪੈ, ਦੇਖੇ ਹੈ ਬਹੁਤ ਸੀਨੇ ਜਿਨਮੇਂ ਦਮ ਤੋ ਹੋਤਾ ਹੈ ਲੇਕਿਨ ਦਿਲ ਨਹੀਂ ਹੋਤਾ। ਪਰ ਸੰਸਾਰ 'ਤੇ ਇਹੋ ਜਿਹੇ ਮਨੁੱਖਾਂ ਦੀ ਕਮੀ ਨਹੀਂ ਹੈ, ਬੇਸ਼ੁਮਾਰ ਗਿਣਤੀ ਹੈ ਜਿਹੜੇ ਧਨਵਾਨਾਂ ਦੇ ਗੁਣ ਗਾਉਂਦੇ ਨੇ, ਰਾਜਿਆਂ ਦੇ ਗੁਣ ਗਾਉਂਦੇ ਨੇ। ਮਸਕੀਨ ਜੀ ਦਾ ਬਚਨ ਹੈ, ਉਹ ਕਹਿੰਦੇ ਨੇ ਧਨਵਾਨ ਦੇ ਗੁਣ ਗਾਉਣ ਵਾਲਾ ਕਦੀ ਧਨਵਾਨ ਨਹੀਂ ਹੋ ਜਾਂਦਾ। ਬਈ ਪਿੱਛੇ ਪਿੱਛੇ ਫਿਰ ਕੇ ਕਹਿੰਦਾ ਰਹੇ ਬਈ ਤੂੰ ਬੜਾ ਕਰੋੜਪਤੀ ਹੈ, ਬੜਾ ਧਨਵਾਨ ਹੈ, ਅਤੇ ਐਸਾ ਕਹਿਣ ਵਾਲਾ ਕੋਈ ਧਨਵਾਨ ਹੋ ਜਾਵੇਗਾ? ਹਰਗਿਜ਼ ਨਹੀਂ। ਪਰ ਭਗਵਾਨ ਦੇ ਗੁਣ ਗਾਉਣ ਵਾਲਾ ਇੱਕ ਦਿਨ ਜ਼ਿੰਦਗੀ 'ਚ ਐਸਾ ਆ ਜਾਂਦਾ, ਉਹ ਭਗਵਾਨ ਹੀ ਹੋ ਜਾਂਦਾ ਹੈ, ਉਹ ਪਰਮਾਤਮਾ ਹੀ ਹੋ ਜਾਂਦਾ। ਗੁਣ ਕਹਿ ਗੁਣੀ ਸਮਾਵਣਿਆ, ਪ੍ਰਭੂ ਦੇ ਗੁਣ ਬਿਆਨ ਕਰਦਿਆਂ ਕਰਦਿਆਂ ਇੱਕ ਦਿਨ ਪ੍ਰਭੂ ਪ੍ਰਗਟ ਹੋ ਜਾਂਦਾ। ਇਹ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਨਾ, ਪਤਾ ਇਹ ਕੀ ਹੈਗਾ ਹੈ? ਇਹ ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਪਾਤਸ਼ਾਹ ਦਾ ਦੀਦਾਰ ਹੈ, ਔਰ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਗੁਰੂ ਨਾਨਕ ਪ੍ਰਗਟ ਹੋ ਜਾਂਦਾ ਹੈ। ਜਪਜੀ ਸਾਹਿਬ ਸਾਕਸ਼ਾਤ ਗੁਰੂ ਨਾਨਕ ਹੀ ਹੈਗਾ, ਫਰਕ ਕੋਈ ਨਹੀਂ। ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਦਿਆਂ ਕਰਦਿਆਂ ਮਨੁੱਖ ਪਰਮਾਤਮਾ ਹੋ ਜਾਂਦਾ, ਖਾਲਸਾ ਹੋ ਜਾਂਦਾ, ਸੰਤ ਹੋ ਜਾਂਦਾ, ਪ੍ਰਭੂ ਵਿੱਚ ਅਭੇਦ ਹੋ ਜਾਂਦਾ ਹੈ। ਮਹਾਰਾਜ ਨੇ ਇਸ ਇੱਕ ਪੰਕਤੀ ਵਿੱਚ ਕਰਤਾ ਪੁਰਖ ਦੇ ਚਾਰ ਮਹਾਂਗੁਣਾਂ ਦਾ ਜ਼ਿਕਰ ਬੜੀ ਸੰਜੀਦਗੀ ਨਾਲ ਕੀਤਾ ਹੈ। ਬੜੇ ਮਹਾਂਬੋਲ ਨੇ। ਸਭ ਤੋਂ ਪਹਿਲੇ ਕਰਤਾ ਪੁਰਖ ਦਾ ਸੁਭਾਅ ਦੱਸਦੇ ਨੇ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਗੰਮੀ ਬੋਲ। ਕਹਿੰਦੇ ਨੇ ਪਰਮਾਤਮਾ ਦਾ ਸੁਭਾਅ ਕੀ ਹੈ? ਸਭ ਤੋਂ ਪਹਿਲੇ ਸੁਭਾਅ ਦਾ ਜ਼ਿਕਰ ਕੀਤਾ ਨੇ। ਕਹਿੰਦੇ ਨੇ ਸੁਭਾਅ ਹੈ ਦੁਕਾਲੰਗ ਪਰਣਾਸੀ, ਕਿਉਂਕਿ ਜਿਸ ਨੂੰ ਕਦੀ ਦੇਖਿਆ ਨਾ ਹੋਵੇ, ਕਦੀ ਮਿਲਿਆ ਨਾ ਹੋਵੇ, ਉਸ ਦੇ ਮਿਲਣ ਵਾਸਤੇ ਮਨ ਵਿੱਚ ਚਾਓ ਪੈਦਾ ਤਾਂ ਹੀ ਹੋਵੇਗਾ ਨਾ, ਜੇ ਉਸਦੇ ਸੁਭਾਅ ਬਾਰੇ ਪਤਾ ਚੱਲੇ ਬਈ ਬੜਾ ਦਾਨੀ ਹੈ, ਬੜਾ ਗਿਆਨੀ ਹੈ, ਬੜਾ ਕਦਰਦਾਨ ਹੈ, ਬੜਾ ਸਿਆਣਾ ਹੈ, ਔਰ ਬੜਾ ਗਲ ਨਾਲ ਲਾਉਣ ਵਾਲਾ ਭਗਤ ਵਛਲ ਹੈ ਇਤਿਆਦਿਕ। ਉਹਦੇ ਗੁਣ ਸੁਣ ਸੁਣ ਕੇ ਉਸ ਨਾਲ ਮਿਲਣ ਨੂੰ ਮਨ ਕਰਦਾ ਹੈ ਅਤੇ ਮਨ ਪ੍ਰਸੰਨਤਾ 'ਚ ਆ ਜਾਂਦਾ। ਸਾਹਿਬ ਜੀ ਦੇ ਬੋਲ ਨੇ, ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੇ। ਮਨ ਫਿਰ ਉਸਦੇ ਚਰਨ ਪਰਸਣ ਨੂੰ ਕਰਦਾ ਹੈ ਜਦ ਅਸੀਂ ਉਸ ਕਰਤੇ ਦੇ ਗੁਣਾਂ ਨੂੰ ਸੁਣਦੇ ਹਾਂ। ਮੂਲ ਮੰਤਰ ਵਿੱਚ ਮਹਾਰਾਜ ਨੇ ਕਰਤਾ ਪੁਰਖ ਦੇ ਨੌ ਮਹਾਂਗੁਣਾਂ ਦਾ ਜ਼ਿਕਰ ਕੀਤਾ ਹੈ। ਉਹ ਇੱਕ ਹੈ, ਉਸਦਾ ਨਾਮ ਸੱਤ ਹੈ, ਉਹ ਸਾਰੇ ਸੰਸਾਰ ਦਾ ਕ੍ਰੀਏਟਰ ਹੈ, ਫਿਰ ਸਾਰੀ ਕਿਰਤ ਵਿੱਚ ਪੂਰਿਆ ਹੋਇਆ ਹੈ, ਨਿਰਭਉ ਹੈ, ਨਿਰਵੈਰ ਹੈ, ਇਤਿਆਦਿਕ ਨੌ ਮਹਾਂਗੁਣਾਂ ਦਾ ਜ਼ਿਕਰ ਗੁਰੂ ਬਾਬੇ ਨੇ ਮੂਲ ਮੰਤਰ ਵਿੱਚ ਕੀਤਾ ਹੈ। ਅਤੇ ਫਿਰ ਨਿਰਵੈਰ ਨਿਰਾ ਹੈ ਹੀ ਨਹੀਂ ਹੈ, ਉਸ ਦੇ ਵਿੱਚ ਇਹ ਵੀ ਮਹਾਂਗੁਣ ਮੌਜੂਦ ਹੈ, ਜਿਹੜਾ ਉਸ ਨਾਲ ਜੁੜੇ ਉਸਦਾ ਹਿਰਦਾ ਵੀ ਨਿਰਵੈਰਤਾ ਨਾਲ ਭਰ ਦਿੰਦਾ, ਉਸ ਦੇ ਹਿਰਦੇ ਨੂੰ ਵੀ ਨਿਰਭੈਤਾ ਨਾਲ ਭਰ ਦਿੰਦਾ ਹੈ, ਉਸ ਨੂੰ ਵੀ ਆਪਣੇ ਵਰਗਾ ਕਰ ਲੈਂਦਾ, ਜ਼ਰਾ ਫਰਕ ਨਹੀਂ ਰਹਿਣ ਦਿੰਦਾ। ਕਰਤਾ ਪੁਰਖ ਦੀ ਇਹ ਮਹਾਨ ਬਰਕਤ ਵੀ ਮੌਜੂਦ ਹੈ। ਮਹਾਰਾਜ ਜੀ ਦੇ ਬੋਲ, ਕਹਿੰਦੇ ਨੇ ਸਭ ਤੋਂ ਪਹਿਲਾਂ ਉਸਦਾ ਮਹਾਂਗੁਣ ਹੈ ਦੁਕਾਲੰਗ ਪਰਣਾਸੀ। ਦੁਕਾਲ ਸ਼ਬਦ ਜਿਹੜਾ ਹੈ ਨਾ, ਮੂਲ ਸੰਸਕ੍ਰਿਤ 'ਚੋਂ ਆਇਆ ਅਤੇ ਸਹੀ ਸ਼ਬਦ ਹੈਗਾ ਦੁਕਾਲਾਹ। ਅਤੇ ਦੁਕਾਲਾਹ ਦਾ ਭਾਵ ਹੈਗਾ ਹੈ ਦੁੱਖ ਦਾ ਸਮਾਂ, ਭਾਵੇਂ ਕਿਸੇ ਤਰ੍ਹਾਂ ਦਾ ਦੁੱਖ ਹੋਵੇ। ਦੁੱਖ ਮੂਲ ਰੂਪ ਵਿੱਚ ਸੰਸਾਰ ਵਿੱਚ ਚਾਰ ਤਰ੍ਹਾਂ ਦਾ ਹੈ। ਮੈਂ ਅਰਜ਼ ਕਰਾਂ, ਇੱਕ ਸਰੀਰਕ ਦੁੱਖ ਹੈ, ਬਈ ਸਾਡੇ ਸਰੀਰ ਨੂੰ ਕੋਈ ਰੋਗ ਹੋ ਗਿਆ, ਕੋਈ ਭਿਆਨਕ ਬਿਮਾਰੀ ਲੱਗ ਗਈ, ਰੋਗ ਵਧੈ ਤਨ ਤਾਏ, ਵੈਦ ਨਾ ਭੋਲਾ ਦਾਰੂ ਲਾਏ। ਇਹ ਸਰੀਰਕ ਦੁੱਖ ਮਨੁੱਖ ਨੂੰ ਮਜਬੂਰ ਕਰ ਦਿੰਦਾ ਕੁਛ ਵੀ ਕਰਨ ਵਾਸਤੇ, ਔਰ ਕਈਆਂ ਨੂੰ ਦੇਖਿਆ ਉਹ ਪਾਖੰਡੀਆਂ ਦੇ, ਠੱਗਾਂ ਦੇ ਝਾਂਸੇ ਵਿੱਚ, ਜੋਤਸ਼ੀਆਂ ਦੇ ਤਾਗੇ ਤਵੀਤਾਂ ਵਾਲਿਆਂ ਦੇ ਝਾਂਸੇ 'ਚ ਇਸ ਲਈ ਆ ਜਾਂਦੇ ਨੇ ਬਈ ਸਰੀਰ ਦੇ ਦੁੱਖ ਨੇ ਮਜਬੂਰ ਕੀਤਾ, ਉਹਨਾਂ ਨੇ ਝੂਠਾ ਲਾਰਾ ਲਾਇਆ ਬਈ ਅਸੀਂ ਠੀਕ ਕਰ ਦੇਵਾਂਗੇ। ਇਹ ਸਰੀਰਕ ਦੁੱਖ ਵੀ ਮਜਬੂਰ ਕਰ ਦਿੰਦਾ। ਅਤੇ ਦੂਸਰਾ ਮੈਂ ਅਰਜ਼ ਕਰਾਂ, ਆਰਥਿਕ ਦੁੱਖ ਹੈ, ਬਈ ਸਾਡੇ ਕੋਲ ਗੁਜ਼ਾਰੇ ਵਾਸਤੇ ਧਨ ਨਹੀਂ ਹੈ। ਐਸਾ ਮਨੁੱਖ ਸੰਸਾਰ 'ਤੇ ਜੋ ਆਖੋ ਕਰਨ ਲਈ ਤਿਆਰ ਹੋ ਜਾਂਦਾ, ਜਿਸ ਦੀਆਂ ਲੋੜਾਂ ਨਾ ਪੂਰੀਆਂ ਹੁੰਦੀਆਂ ਹੋਣ, ਜਿਸ ਕੋਲ ਧਨ ਨਾ ਹੋਵੇ, ਕਿਉਂਕਿ ਮਨੁੱਖ ਦੀ ਸੁਰਤ ਕਦੀ ਵੀ ਪਰਮਾਤਮਾ ਵੱਲ ਜਾਂਦੀ ਨਹੀਂ ਹੈ। ਜੇ ਘਰ ਵਿੱਚ ਗੁਜ਼ਾਰਾ ਨਾ ਹੁੰਦਾ ਹੋਵੇ, ਉਹਦੀ ਸੁਰਤ ਬਾਰ ਬਾਰ ਰੋਟੀ ਵੱਲ ਜਾਏਗੀ, ਉਹਦੀ ਸੁਰਤ ਕੱਪੜੇ ਵੱਲ ਜਾਏਗੀ, ਪਰਿਵਾਰਕ ਪਰਵਰਿਸ਼ ਵੱਲ ਜਾਏਗੀ, ਪਰਮਾਤਮਾ ਵੱਲ ਨਹੀਂ ਜਾਏਗੀ। ਇਸ ਲਈ ਧਰਮ ਅਸਥਾਨਾਂ 'ਤੇ ਵੀ ਬਹੁ ਗਿਣਤੀ ਉਹਨਾਂ ਦੀ ਹੈ ਜਿਹੜੇ ਮਨੁੱਖ ਗੁਰੂ ਕੋਲ ਨਹੀਂ ਆਏ, ਪਰਮਾਤਮਾ ਕੋਲ ਨਹੀਂ ਆਏ। ਦਰਅਸਲ ਉਹ ਆਪਣੀਆਂ ਲੋੜਾਂ ਵਾਸਤੇ ਹੀ ਆਏ ਨੇ, ਬਈ ਹੇ ਪਰਮਾਤਮਾ ਇਹ ਦੇ ਦੇ, ਇਹ ਦੇ ਦੇ, ਮੰਗਾਂ ਲੈ ਕੇ ਆਏ ਨੇ। ਐਸਾ ਮਨੁੱਖ ਗੁਰੂ ਦਰਬਾਰ ਵਿੱਚ ਵੀ ਬੈਠਾ ਗੁਰੂ ਦਰਬਾਰ 'ਚ ਨਹੀਂ ਬੈਠਾ, ਅਸਲੀਅਤ ਹੈ ਇਹ ਮਨੁੱਖ ਬਾਜ਼ਾਰ ਵਿੱਚ ਹੀ ਬੈਠਾ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਸੁਲਤਾਨਪੁਰ ਵਿੱਚ ਮਲਸੀਆਂ ਦੇ ਰਹਿਣ ਵਾਲੇ ਭਾਈ ਭਾਗੀਰਥ ਆਏ ਅਤੇ ਬੜੀ ਲੰਬੀ ਲਾਈਨ ਲੱਗੀ ਹੋਈ ਸੀ, ਉਸ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਵਾਸਤੇ ਖੜ੍ਹੇ ਹੋ ਗਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀਆਂ ਨੂੰ ਕਿਹਾ, ਆਖਣ ਲੱਗੇ, ਉਹ ਵੈ ਮਰਦਾਨਿਆ, ਉਹ ਜੋ ਪਿੱਛੇ ਖੜ੍ਹਾ ਹੈ ਨਾ, ਉਸ ਕੋ ਸਿੱਧਾ ਬੁਲਾਏ ਕਰ, ਆ ਸਾਡੇ ਕੋਲ ਲੈ ਆ, ਜਨਮ ਸਾਖੀ ਦੇ ਬੋਲ ਨੇ। ਭਾਈ ਜੀ ਬੁਲਾਉਣ ਵਾਸਤੇ ਗਏ, ਨਾਮ ਬੋਲਿਆ, ਭਾਈ ਪੁਰਖਾ ਤੈਂਡਾ ਨਾਮ ਭਾਗੀਰਥ ਆਹੇ ਨਾ? ਆਖਣ ਲੱਗਾ, ਹਾਂ ਮੈਂਡਾ ਨਾਮ ਤਾਂ ਭਾਗੀਰਥ ਹੀ ਆਹੇ, ਪਰ ਤੂੰ ਕਿਉਂ ਕਰ ਜਾਣਦਾ ਆਹੇ, ਤੂੰ ਗੁਰੂ ਨਾਨਕ ਆਹੇ? ਭਾਈ ਮਰਦਾਨਾ ਜੀ ਨੂੰ ਕਹਿਣ ਲੱਗਾ ਅਤੇ ਭਾਈ ਜੀ ਦੇ ਨੇਤਰ ਪ੍ਰੇਮ 'ਚ ਭਰ ਗਏ। ਆਖਣ ਲੱਗੇ, ਨਹੀਂ ਮੈਂ ਗੁਰੂ ਨਾਨਕ ਤਾਂ ਨਾ ਹੈ, ਆਹਾ ਅਸਾਂ ਤਾਂ ਗੁਰੂ ਨਾਨਕ ਕੇ ਕੂਕਰ ਵੀ ਥੀ ਜਾਵੀਏ ਨਾ, ਅਤੇ ਆ ਸਾਡਾ ਮੁਰਾਤਬਾ ਬਹੁਤ ਵੱਡਾ ਥੀ ਵੈਸੀ। ਗੁਰੂ ਦਾ ਕੂਕਰ ਬਣਨਾ ਕੋਈ ਸੌਖੀ ਗੱਲ ਹੈ? ਮਹਾਰਾਜ ਜੀ ਦੇ ਮਹਾਨ ਬੋਲ ਨੇ ਭਗਤ ਕਬੀਰ ਫੁਰਮਾਨ ਕਰਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜ਼ੇਵਰੀ ਜੇ ਖਿੰਚੇ ਤਹਿ ਜਾਓ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬੋਲ ਨੇ, ਕਹਿੰਦੇ ਨੇ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਯਾ ਇਲਾਹੀ ਈ ਦਿਲਮਰਾ ਸ਼ੌਕ ਦੇ, ਦਰ ਗਲੂੰ ਅਜ ਬੰਦਗੀ ਰਾ ਤੌਕ ਦੇ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਮੇਰੇ ਗਲ ਵਿੱਚ ਆਪਣੀ ਮਿਹਰ ਦਾ ਪੱਟਾ ਪਾ ਦੇ, ਆਪਣੀ ਬੰਦਗੀ ਦਾ ਪੱਟਾ ਪਾ ਦੇ, ਕਿਉਂਕਿ ਮੈਂ ਵੀ ਤੇਰਾ ਰਾਖਵਾਂ ਕੂਕਰ ਬਣਨਾ ਚਾਹੁੰਦਾ। ਲਾਲ ਸਗ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ, ਕਮ ਤਰੀ ਨੇ ਜੇ ਸਗਾਨ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ। ਮਹਾਰਾਜ, ਮੈਂ ਤੇ ਤੇਰਾ ਉਹ ਨਿਮਾਣਾ ਜਿਹਾ ਕੂਕਰ ਹਾਂ ਜਿਹੜਾ ਤਕੜੇ ਕੂਕਰਾਂ ਦੇ ਮੂੰਹ 'ਚੋਂ ਡਿੱਗਿਆ ਹੋਇਆ ਭੋਰਾ ਚੁੱਕ ਕੇ ਖਾਣ ਵਾਲਾ ਹਾਂ, ਅਤੇ ਮੈਂ ਕੂਕਰ ਵੀ ਬਣ ਜਾਵਾਂ ਅਤੇ ਬੜਾ ਮਹਾਨ ਹੋ ਜਾਵਾਂਗਾ। ਭਾਈ ਮਰਦਾਨਾ ਜੀਆਂ ਦੇ ਨੇਤਰ ਭਰੇ ਹੋਏ ਸਨ, ਆਖਣ ਲੱਗੇ, ਨਹੀਂ ਭਾਗੀਰਥਾ, ਅਸਾਂ ਤਾਂ ਗੁਰੂ ਨਾਨਕ ਕੇ ਕੂਕਰ ਵੀ ਥੀ ਜਾਵੀ ਹੈ ਨਾ, ਅਤੇ ਮੈਂਡਾ ਮੁਰਾਤਬਾ ਵੱਡਾ ਥੀ ਵੈਸੀ, ਗੁਰੂ ਨਾਨਕ ਤਾਂ ਉਹ ਮੋਦੀ ਖਾਨੇ 'ਚ ਬੈਠੇ ਹੈ। ਇਤਨੇ ਨੂੰ ਮਹਾਰਾਜ ਨੇ ਵੀ ਆਵਾਜ਼ ਦੇ ਦਿੱਤੀ, ਆਖਣ ਲੱਗੇ, ਭਾਗੀਰਥਾ, ਜੋ ਪਦਾਰਥ ਤੂੰ ਲੈਣ ਵਾਸਤੇ ਆਇਆ ਹੈ ਨਾ, ਉਸ ਪਦਾਰਥ ਵਿੱਚ ਲਾਈਨ ਪੰਗਤੀ ਕੋਈ ਆਹੇ ਨਾ, ਇਹ ਲਾਈਨ ਤਾਂ ਆਟੇ ਦਾਲ ਵਾਲਿਆਂ ਕੀ ਲੱਗੀ ਆਹੇ। ਇੱਕ ਵਾਰੀ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧਰਮ ਦੇ ਰਸਤੇ 'ਤੇ ਚੱਲਣ ਵਾਲਿਆਂ ਦੀਆਂ ਭੀੜਾਂ ਨਹੀਂ ਆਉਂਦੀਆਂ, ਇਹ ਰਸਤੇ ਬਿਲਕੁਲ ਖਾਲੀ ਨੇ, ਰਾਸਤੇ ਜਾਂ ਮਿਟ ਗਏ ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਬੜੇ ਮਹਾਂਬੋਲ ਭਗਤ ਜੀ ਨੇ ਆਪਣੀ ਬਾਣੀ 'ਚ ਆਖੇ ਨੇ, ਕਹਿੰਦੇ ਨੇ, ਕਬੀਰ ਜਿਹੇ ਮਾਰਗ ਪੰਡਿਤ ਗਏ, ਪਛੈ ਪਰੀ ਬਹੀਰ ਇੱਕ ਔਕਟ ਘਾਟੀ, ਰਾਮ ਕੀ ਤੇ ਚੜ੍ਹ ਰਹੇ ਹੋ। ਕਬੀਰ ਕਹਿੰਦੇ ਨੇ, ਮੈਂ ਇਕੱਲਾ ਹੀ ਚੜ੍ਹ ਰਿਹਾ, ਬਾਕੀ ਸਾਰੇ ਉਤਰਨ ਵਾਲੇ ਹੀ ਨੇ, ਅਤੇ ਬੜਾ ਮੁਸ਼ਕਲ ਹੋ ਜਾਏਗਾ ਇੱਕ ਚੜ੍ਹਨ ਵਾਲਾ ਹੋਵੇ ਅਤੇ 10,000 ਉਤਰਨ ਵਾਲੇ ਹੋਣ, ਉਹ ਤਾਂ ਉਹਨੂੰ ਆਪਣੇ ਪੈਰਾਂ 'ਚ ਹੀ ਦੱਬ ਲੈਣਗੇ ਔਰ ਨਹੀਂ ਚੜ੍ਹਨ ਦੇਣਗੇ, ਅਤੇ ਸਾਰੇ ਆਖਣ ਲੱਗ ਪੈਣਗੇ, ਕਿਹੜੇ ਪੁੱਠੇ ਕੰਮ 'ਚ ਪਿਆ ਹੋਇਆ, ਇੱਧਰ ਨੂੰ ਨਹੀਂ ਜਾਈਦਾ, ਇੱਧਰ ਨੂੰ ਜਾਂਦੇ ਨੇ ਸਾਰੇ, ਉਸ ਨੂੰ ਵੀ ਰੋਕਣਗੇ। ਹੁਣ ਵੇਖ ਕੇ ਬੜੀ ਹੈਰਾਨਗੀ ਹੁੰਦੀ ਹੈ, ਬਈ ਨੌਜਵਾਨ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਬੱਚੇ ਬੱਚੀਆਂ, ਜਿਨ੍ਹਾਂ ਨੂੰ ਮਾਤਾ ਪਿਤਾ ਨੇ 18-18 ਘੰਟੇ ਕੰਮ ਕਰਕੇ ਫੀਸਾਂ ਭਰੀਆਂ, ਯੋਗ ਬਣਾਇਆ, ਪਰ ਦੁੱਖ ਦੀ ਗੱਲ ਇਹ ਹੈ ਉਹ ਸਮੋਕ ਕਰਦੇ ਹੋਏ ਦਿਖਾਈ ਪੈ ਰਹੇ ਨੇ ਔਰ ਉਹ ਸ਼ਰਾਬੀ ਹੁੰਦੇ ਹੋਏ ਦਿਖਾਈ ਪੈ ਰਹੇ ਨੇ। ਇਹ ਜਿਹੜੀ ਪੀੜ੍ਹੀ ਹੈ ਨਾ ਸਾਡੀ, ਇਸ ਨੂੰ ਸਾਂਭਣਾ ਇਸ ਵੇਲੇ ਬੜਾ ਔਖਾ ਹੋ ਗਿਆ ਹੈ। ਹਰ ਮਨੁੱਖ ਦਾ ਫਰਜ਼ ਬਣਦਾ, ਹਰ ਪ੍ਰਚਾਰਕ ਦਾ, ਹਰ ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰਾਂ ਦਾ, ਆਪ ਸਾਰੀਆਂ ਸੰਗਤਾਂ ਦਾ ਇਹ ਫਰਜ਼ ਬਣਦਾ। ਐਸੇ ਉਪਰਾਲੇ ਕਰੀਏ ਕਿ ਉਹਨਾਂ ਨੌਜਵਾਨਾਂ ਨੂੰ ਗੁਰੂ ਨਾਲ ਜੋੜਿਆ ਜਾ ਸਕੇ। ਪਰ ਜੁੜਦੇ ਤਾਂ ਅਸੀਂ ਖੁਦ ਨਹੀਂ ਹਾਂ, ਆਟਾ ਦਾਲ ਸਾਡੀ ਸਮੱਸਿਆ ਹੈ, ਹੋਰ ਕੋਈ ਸਾਡੀ ਸਮੱਸਿਆ ਨਹੀਂ ਹੈ। ਕੌਣ ਦੱਸੇ ਪੁਰਖਾ, ਇਹ ਵਾਕਈ ਦੁੱਖ ਹੁੰਦਾ ਹੈ। ਘਰ ਵਿੱਚ ਪਦਾਰਥ ਨਾ ਹੋਣ ਬੜਾ ਵੱਡਾ ਦੁੱਖ, ਸਰੀਰਕ ਦੁੱਖ, ਆਰਥਿਕ ਦੁੱਖ ਵੀ ਬੜਾ ਵੱਡਾ ਦੁੱਖ ਹੈ। ਅਤੇ ਮੈਂ ਅਰਜ਼ ਕਰਨਾ ਚਾਹੁੰਦਾ, ਤੀਸਰਾ ਮਾਨਸਿਕ ਦੁੱਖ ਹੈ, ਬਈ ਮਨ ਚਿੰਤਾ ਨਾਲ ਭਰਿਆ ਹੋਇਆ, ਗਮ ਨਾਲ, ਫਿਕਰ ਨਾਲ ਭਰਿਆ ਹੋਇਆ। ਅਤੇ ਚੌਥਾ ਵੱਡਾ ਦੁੱਖ ਸਮਾਜਿਕ ਦੁੱਖ ਹੈ। ਅਤੇ ਸਮਾਜਿਕ ਦੁੱਖ ਬੜਾ ਪਤਾ ਕੀ ਹੈ, ਕਿਸੇ ਮਨੁੱਖ ਦਾ ਬੜਾ ਵੱਡਾ ਅਪਮਾਨ ਹੋ ਗਿਆ ਅਤੇ ਐਸੇ ਮਨੁੱਖ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਉਹ ਕਹਿੰਦਾ ਬਈ ਇਹੋ ਜਿਹੇ ਜੀਵਨ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਔਰ ਕਈ ਮਨੁੱਖ ਅਪਮਾਨਿਤ ਹੋ ਕੇ ਖੁਦਕੁਸ਼ੀ ਕਰ ਲੈਂਦੇ ਨੇ, ਬਈ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਇਸ ਨੂੰ ਸਮਾਜਿਕ ਦੁੱਖ ਕਹਿੰਦੇ ਨੇ। ਅਤੇ ਮੇਰੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਚਨ ਹੈ, ਕਹਿੰਦੇ ਨੇ ਭਾਵੇਂ ਕੋਈ ਦੁੱਖ ਹੋਵੇ, ਸਮਾਜਿਕ ਹੋਵੇ, ਧਿਆਨ ਨਾਲ ਸੁਣਨਾ, ਆਰਥਿਕ ਹੋਵੇ, ਮਾਨਸਿਕ ਹੋਵੇ, ਸਰੀਰਕ ਹੋਵੇ, ਪਰਮਾਤਮਾ ਦੇ ਨਾਮ ਨਾਲ ਜੁੜੇਗਾ ਅਤੇ ਉਹਦਾ ਸੁਭਾਅ ਹੈ ਦੁਕਾਲੰਗ ਪਰਣਾਸੀ, ਉਹ ਹਰ ਤਰ੍ਹਾਂ ਦੇ ਦੁੱਖ ਦੇ ਸਮੇਂ ਦਾ ਨਾਸ਼ ਕਰ ਦਿੰਦਾ। ਜੈਸੇ ਮੈਂ ਅਰਜ਼ ਕਰਾਂ, ਤਿੰਨ ਤਰ੍ਹਾਂ ਦਾ ਹਨੇਰਾ ਦਿਖਾਈ ਪੈਂਦਾ, ਧੁੰਦ ਪੈ ਜਾਏ ਨਾ ਤਾਂ ਵੀ ਅੰਧੇਰਾ ਹੋ ਜਾਂਦਾ, ਰਾਤ ਦਾ ਹਨੇਰਾ ਹੈ। ਹੁਣ ਬੱਦਲ ਬਾਹਰ ਛਾਏ ਹੋਏ ਨੇ, ਬੁਖਾਰਾਤ ਦਾ ਹਨੇਰਾ ਹੈ। ਭਾਵੇਂ ਹਨੇਰਾ ਕੋਈ ਹੋਵੇ, ਇਹਦਾ ਇਲਾਜ ਤਾਂ ਸੂਰਜ ਨਾਲ ਹੀ ਹੁੰਦਾ ਨਾ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਭਾਵੇਂ ਦਾਸ ਨੇ ਕੱਲ੍ਹ ਵੀ ਹਾਜ਼ਰੀ ਭਰਨੀ ਹੈ, ਪਰ ਸੰਡੇ ਵਾਲੇ ਜਿਹੜੇ ਸਿੱਖ ਨੇ ਨਾ, ਇਤਵਾਰੀ ਸਿੱਖ, ਉਹਨਾਂ ਨੇ ਅੱਜ ਹੀ ਆਉਣਾ ਹੈ। ਇਹ ਜਿਹੜੇ ਵੀਕਐਂਡ ਵਾਲੇ ਸਿੱਖ ਨੇ ਨਾ, ਹੁਣ ਰੋਜ਼ਾਨਾ ਵਾਲੇ ਨਿਤਨੇਮੀ ਤਾਂ ਥੋੜ੍ਹੇ ਹੁੰਦੇ ਨੇ, ਤੁਸੀਂ ਫਿਰ ਵੀ ਚੰਗੇ ਹੋ ਜਿਹੜੇ ਐਤਵਾਰੀ ਸਿੱਖ ਹੋ, ਨਹੀਂ ਤਾਂ ਬਹੁਤੇ ਤਾਂ ਸੰਗਰਾਂਦੀ ਸਿੱਖ ਹੀ ਹੁੰਦੇ ਨੇ। ਉਹਨਾਂ ਨੇ ਸੰਗਰਾਂਦ ਵਾਲੇ ਦਿਨ ਆਉਣਾ ਹੁੰਦਾ, ਫਿਰ ਕਦੀ ਨਹੀਂ ਆਉਣਾ ਹੁੰਦਾ। ਅਤੇ ਉਹ ਵੀ ਇਸ ਤਰ੍ਹਾਂ ਆਉਂਦੇ ਨੇ ਬਈ ਜਿਵੇਂ ਗੁਰੂ 'ਤੇ ਸਾਨ ਚਾੜ ਆਏ ਆ, ਬਈ ਮੈਂ ਤੇਰੇ ਘਰ ਆਇਆ ਹਾਂ। ਕੌਣ ਦੱਸੇ ਪੁਰਖਾ, ਅਹਿਸਾਨਮੰਦ ਗੁਰੂ ਗ੍ਰੰਥ ਸਾਹਿਬ ਜੀ ਦਾ ਹੋ ਜਿਸ ਨੇ ਤੈਨੂੰ ਇਹ ਸਤਸੰਗ ਦਾ ਸਮਾਂ ਪ੍ਰਦਾਨ ਕੀਤਾ ਹੈ। ਅਤੇ ਫਿਰ ਸਾਡੀ ਫੋਕੀ ਹਉਮੈ ਵਧਾਉਣ ਵਾਸਤੇ ਇਹ ਵੀ ਗੱਲ ਲੋਕ ਆਖੀ ਜਾਂਦੇ ਨੇ, ਜੀ ਤੁਸੀਂ ਬੜਾ ਕੀਮਤੀ ਸਮਾਂ ਕੱਢ ਕੇ ਆਏ ਹੋ। ਮੈਂ ਅਰਜ਼ ਕਰਾਂ, ਸਾਡਾ ਸਮਾਂ ਕੋਈ ਕੀਮਤੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਸਮਾਂ ਦੇ ਕੇ ਸਾਡਾ ਸਮਾਂ ਕੀਮਤੀ ਕਰ ਦਿੱਤਾ ਹੈ। ਇਹ ਸਤਿਗੁਰੂ ਜੀ ਦਾ ਅਹਿਸਾਨ ਹੈ, ਇਹ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ। ਇਸ ਲਈ ਮੈਂ ਕੱਲ੍ਹ ਵੀ ਤੁਹਾਡੇ ਨਾਲ ਇਹ ਵਿਚਾਰ ਸਾਂਝੀ ਕਰ ਸਕਦਾ ਸੀ, ਪਰ ਕਿਉਂਕਿ ਮੈਨੂੰ ਪਤਾ ਹੈ ਜਿਹੜੇ ਸੰਡੇ ਵਾਲੇ ਸਿੱਖ ਨੇ ਨਾ, ਲੱਗਦਾ ਉਹਨਾਂ ਸੰਡੇ ਵਾਲੇ ਦਿਨ ਹੀ ਅੰਮ੍ਰਿਤ ਛਕਿਆ ਹੈ, ਇਸ ਲਈ ਸਿਰਫ ਸੰਡੇ ਨੂੰ ਹੀ ਉਹਨਾਂ ਆਉਣਾ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਦੁੱਖ ਭਾਵੇਂ ਕਿਸੇ ਤਰ੍ਹਾਂ ਦਾ ਹੋਵੇ, ਹਨੇਰਾ ਭਾਵੇਂ ਕਿਸੇ ਤਰ੍ਹਾਂ ਦਾ ਹੋਵੇ, ਉਹਦਾ ਮੁਕੰਮਲ ਇਲਾਜ ਸੂਰਜ ਦਾ ਆਉਣਾ ਹੈ। ਇਸੇ ਤਰ੍ਹਾਂ ਪੁਰਖਾ, ਦੁੱਖ ਭਾਵੇਂ ਕਿਸੇ ਤਰ੍ਹਾਂ ਦਾ ਹੋਵੇ, ਉਸ ਦਾ ਇਲਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ ਹੈ। ਔਰ ਬਾਣੀ ਦੀ ਬਰਕਤ ਸਾਰੇ ਰੋਗ ਮਿਟਾ ਦਿੰਦੀ ਹੈ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਇਹ ਪਰਮਾਤਮਾ ਦਾ ਸੁਭਾਅ ਹੀ ਹੈ ਦੁਕਾਲੰਗ ਪਰਣਾਸੀ। ਅਤੇ ਤੁਸੀਂ ਆਖੋਗੇ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਸੁਭਾਅ ਤਾਂ ਦੱਸ ਦਿੱਤਾ ਹੈ, ਉਹਦੇ ਸਰੂਪ ਦੀ ਵੀ ਗੱਲ ਕਰੋ ਬਈ ਉਹਦਾ ਸਰੂਪ ਕਿਹੋ ਜਿਹਾ, ਉੱਚਾ ਲੰਬਾ ਕਿੰਨਾ ਹੈ, ਉਹਦੀਆਂ ਬਾਹਾਂ ਗੋਡਿਆਂ ਤੱਕ ਕਿ ਥੱਲੇ ਤੱਕ ਲੰਮੀਆਂ ਨੇ ਇਹ ਵੀ ਦੱਸੋ, ਜਾਂ ਉਹਦੇ ਹੱਥਾਂ ਪੈਰਾਂ ਵਿੱਚ ਰੇਖਾ ਕਿਹੋ ਜਿਹੀਆਂ ਹੁੰਦੀਆਂ ਨੇ ਇਹ ਵੀ ਦੱਸੋ। ਇਹ ਵੀ ਬੜਾ ਵਹਿਮ ਪਿਆ ਹੋਇਆ ਹੈ। ਅਸੀਂ ਵਾਰ ਵਾਰ ਇਹ ਕਥਾ ਸੁਣਦੇ ਹਾਂ ਬਈ ਗੁਰੂ ਅਮਰਦਾਸ ਮਹਾਰਾਜ ਦੇ ਪੈਰ ਵਿੱਚ ਕਿਸੇ ਜੋਤਸ਼ੀ ਨੇ ਰੇਖਾ ਦੇਖੀ ਅਤੇ ਤਾਂ ਉਹ ਗੁਰੂ ਪਦਵੀ 'ਤੇ ਪਹੁੰਚੇ, ਅਤੇ ਜੋਤਸ਼ੀ ਇਹ ਗੱਲ ਡੰਕੇ ਦੀ ਚੋਟ 'ਤੇ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਡੇ ਗੁਰੂ ਦੀ ਵੀ ਰੇਖਾ ਦੇਖਦੇ ਰਹੇ ਹਾਂ ਅਤੇ ਤੁਸੀਂ ਆਪਣੀ ਰੇਖਾ ਕਿਉਂ ਨਹੀਂ ਦਿਖਾਉਂਦੇ। ਮੈਂ ਅਰਜ਼ ਕਰਾਂ ਫਿਰ ਰੇਖਾ ਕਰਕੇ ਹੀ ਗੁਰੂ ਅਮਰਦਾਸ ਮਹਾਰਾਜ ਗੁਰੂ ਬਣ ਗਏ ਹੋਣਗੇ, ਜਿਹੜੀ 12 ਸਾਲ ਬਿਨਾਂ ਸੁੱਤਿਆਂ ਲਗਾਤਾਰ ਸੇਵਾ ਕੀਤੀ ਹੈ। ਉਹ ਸੇਵਾ ਦਾ ਤਾਂ ਫਿਰ ਕੋਈ ਫਲ ਹੋਇਆ ਹੀ ਨਾ, ਇਹ ਤਾਂ ਫਿਰ ਰੇਖਾਵਾਂ ਦਾ ਹੀ ਫਲ ਹੋ ਗਿਆ। ਪਰ ਦੁੱਖ ਦੀ ਗੱਲ ਹੈ, ਸਾਡੇ ਵੱਡੇ ਵੱਡੇ ਵਿਦਵਾਨ ਪ੍ਰਚਾਰਕ ਇਹੋ ਜਿਹੀਆਂ ਕਥਾ ਕਹਾਣੀਆਂ ਸੁਣਾ ਸੁਣਾ ਕੇ ਨਾ ਥੋੜ੍ਹਾ ਜਿਹਾ ਮਨ ਤਾਂ ਅੱਗੇ ਹੀ ਕਮਜ਼ੋਰ ਹੈ ਅਤੇ ਇਹ ਗੱਲ ਕਹਿ ਦਿਓ। ਮੈਂ ਅਰਜ਼ ਕਰਾਂ ਰੇਖਾ ਦਾ ਜ਼ਿਕਰ ਵਿੱਚ ਪਾਇਆ ਗਿਆ, ਸਾਡੇ ਇਤਿਹਾਸ ਵਿੱਚ ਜ਼ਬਰਦਸਤੀ ਪਾਇਆ ਗਿਆ। ਅਗਰ ਕਿਸੇ ਨੇ ਕਿਹਾ ਹੋਵੇਗਾ ਨਾ ਗੁਰੂ ਅਮਰਦਾਸ ਮਹਾਰਾਜ ਨੂੰ, ਤਾਂ ਉਹਨਾਂ ਦਾ ਸੁਭਾਅ ਵੇਖ ਕੇ ਕਿਹਾ ਹੋਵੇਗਾ, ਉਹਨਾਂ ਦੀ ਸੇਵਾ ਵੇਖ ਕੇ ਕਿਹਾ ਹੋਵੇਗਾ, ਉਹਨਾਂ ਦੀ ਨਿਰਮਾਣਤਾ ਵੇਖ ਕੇ ਕਿਹਾ ਹੋਵੇਗਾ, ਉਹਨਾਂ ਦੀ ਮਿਠਾਸ ਵੇਖ ਕੇ ਕਿਹਾ ਹੋਵੇਗਾ। ਅਤੇ ਇਹ ਗੱਲ ਤਾਂ ਗੁਰੂ ਨਾਨਕ ਵੀ ਕਹਿੰਦੇ ਪਏ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਪਏ ਨੇ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਕੱਦ ਕਾਠ ਕਿਹੋ ਜਿਹਾ, ਹੱਥ ਪੈਰ ਕਿਹੋ ਜਿਹੇ, ਸਰੀਰ ਦੀ ਬਣਤਰ ਕਿਹੋ ਜਿਹੀ ਹੈ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਸੁਭਾਅ ਹੈ ਦੁਕਾਲੰਗ ਪ੍ਰਣਾਸੀ ਅਤੇ ਸਰੂਪ ਹੈ ਦਇਆ ਨਾਲ ਹੀ ਭਰਿਆ ਹੋਇਆ। ਇੱਕ ਵਾਰੀ ਆਖੋ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦਇਆ ਨਾਲ ਹੀ ਭਰਿਆ ਹੋਇਆ ਹੈ। ਭਾਵੇਂ ਕੋਈ ਆ ਜਾਏ, ਮਜ਼ਾਲ ਹੈ ਉਸਦਾ ਵਿਰੋਧ ਕੀਤਾ ਹੋਵੇ, ਸਤਿਗੁਰੂ ਪਾਤਸ਼ਾਹ ਨੇ ਦੁਸ਼ਮਣਾਂ ਨੂੰ ਵੀ ਦੁਸ਼ਮਣ ਕਰਕੇ ਨਹੀਂ ਜਾਣਿਆ, ਦੁਸ਼ਮਣਾਂ ਨੂੰ ਵੀ ਗਲ ਨਾਲ ਲਾ ਲੈਂਦੇ ਰਹੇ। ਅਬੂ ਤਰਾਬ ਨਾਮ ਦਾ ਇੱਕ ਸੂਹੀਆ ਸੀ ਔਰੰਗਜ਼ੇਬ ਦਾ, ਜਿਹੜਾ ਅਨੰਦਪੁਰ ਸਾਹਿਬ ਆ ਕੇ ਬਿਮਾਰ ਹੋ ਗਿਆ ਅਤੇ ਮਹਾਰਾਜ ਨੇ ਆਪ ਉਹਦਾ ਇਲਾਜ ਕੀਤਾ। ਬੜਾ ਭਿਆਨਕ ਬੁਖਾਰ ਇਸ ਨੂੰ ਚੜ੍ਹਿਆ ਸੀ, ਨਵਾਂ ਨਵਾਂ ਇਸ ਦਾ ਆਨੰਦ ਕਾਰਜ ਵਿਆਹ ਨਿਕਾਹ ਹੋਇਆ ਸੀ ਅਤੇ ਆਪਣੀ ਪਤਨੀ ਨੂੰ ਲੈ ਕੇ ਅਨੰਦਪੁਰ ਮਿਸ਼ਨ 'ਤੇ ਆ ਗਿਆ ਅਤੇ ਪਤੀ ਅਬੂ ਤਰਾਬ ਬੇਹੋਸ਼ੀ ਵਿੱਚ ਚਲਾ ਗਿਆ। ਦੋ ਦਿਨਾਂ ਤੋਂ ਨਾ ਬੁਖਾਰ ਟੁੱਟਿਆ ਨਾ ਬੇਹੋਸ਼ੀ ਹੋਈ ਅਤੇ ਇਹਦੀ ਪਤਨੀ ਅਰਦਾਸਾਂ ਕਰਨ ਲੱਗ ਪਈ, ਹੇ ਖੁਦਾ। ਬੜੇ ਸੋਹਣੇ ਇੱਕ ਪੰਜਾਬੀ ਦੇ ਆਲਮ ਦੇ ਦੋ ਬੋਲ ਨੇ, ਆਖਣ ਲੱਗੀ, ਹਾਏ ਅੱਲਾ, ਅਸੀਂ ਕਲਮ ਕੱਲੇ, ਕਿਹੜਾ ਸਾਡੇ ਦੁੱਖੜੇ ਝੱਲੇ, ਇਹ ਖਾਵੰਦ ਮੈਂ ਇਸ ਦੀ ਨਾਰ, ਕੋਈ ਵੀ ਨਹੀਂ ਤੀਜਾ ਗਮ ਖਾਰ, ਰੋਟੀ ਕਾਰਨ ਨਗਰ ਵਟਾਏ, ਦਿੱਲੀ ਛੋੜ ਅਨੰਦਪੁਰ ਆਏ। ਇਹ ਅਜੇ ਪ੍ਰਾਰਥਨਾ ਕਰਦੀ ਪਈ ਸੀ ਅਤੇ ਬਾਹਰ ਦਰਵਾਜ਼ਾ ਹੌਲੀ ਜਿਹੀ ਖੜਕਿਆ, ਪੁੱਛਿਆ ਕੌਣ ਹੈ, ਅਤੇ ਬੜੀ ਮਧੁਰਤਾ ਨਾਲ ਭਰੀ ਹੋਈ ਆਵਾਜ਼ ਆਈ, ਆਖਿਆ, ਮਮ ਦੁਖਤਰ ਮੀ ਤਬੀਬ ਅਸਤ, ਮਨ ਤਬੀਬ ਅਸਤ, ਇਹ ਮੇਰੀ ਪੁੱਤਰੀ, ਮੈਂ ਵੈਦ ਹੈਗਾ ਹਾਂ, ਤੁਹਾਨੂੰ ਦੋ ਚਾਰ ਦਿਨ ਆਇਆਂ ਨੂੰ ਹੋਏ ਨੇ, ਬਾਹਰ ਦਿਖਾਈ ਨਹੀਂ ਪਏ, ਮੈਂ ਸੋਚਿਆ ਕਿਤੇ ਬਿਮਾਰ ਨਾ ਹੋ ਗਏ ਹੁਣ ਤਾਂ ਆਇਆ, ਮੈਂ ਵੈਦ ਹੈਗਾ। ਉਸਨੇ ਜ਼ਮੀਨ 'ਤੇ ਸਿਰ ਰੱਖਿਆ, ਰੋਂਦੀ ਹੋਈ ਨੇ ਮੱਥਾ ਟੇਕ ਕੇ ਦਰਵਾਜ਼ਾ ਖੋਲ੍ਹਿਆ, ਆਖਿਆ, ਖੁਦਾ, ਇਹ ਤਾਂ ਸੁਣਿਆ ਸੀ, ਤੂੰ ਇਲਤਜ਼ਾ ਸੁਣ ਲੈਂਦਾ ਹੈ, ਦੁਆ ਸੁਣ ਲੈਂਦਾ ਹੈ, ਪਰ ਇਹ ਤਾਂ ਅੱਜ ਤੱਕ ਨਹੀਂ ਸੁਣਿਆ ਕਿ ਦੁਆ ਪੂਰੀ ਹੋਣ ਤੋਂ ਪਹਿਲੇ ਹੀ ਦੁਆ ਸੁਣ ਲੈਂਦਾ ਹੈ, ਇਹ ਤਾਂ ਅੱਜ ਅੱਖਾਂ ਨਾਲ ਦੇਖ ਲਿਆ ਹੈ, ਤੂੰ ਵੈਦ ਬਣ ਕੇ ਖੁਦ ਆਇਆ ਹੈ। ਉਸ ਵੈਦ ਨੇ ਆਪਣੇ ਚਿਹਰੇ ਨੂੰ ਨਕਾਬ ਨਾਲ ਢੱਕਿਆ ਹੋਇਆ ਸੀ, ਹਿਜਾਬ ਦੇ ਨਾਲ, ਉਹਨਾਂ ਦਿਨਾਂ 'ਚ ਰਿਵਾਜ ਸੀ ਬਈ ਆਪਣਾ ਚਿਹਰਾ ਲੋਕ ਢੱਕ ਕੇ ਚੱਲਦੇ ਹੁੰਦੇ ਸਨ। ਇਸਤਰੀਆਂ ਖਾਸ ਕਰਕੇ ਅਤੇ ਮਰਦ ਵੀ, ਇੱਕ ਦੋ ਮਿੰਟਾਂ 'ਚ ਮੈਂ ਆਪ ਕੋਲੋਂ ਖਿਮਾ ਪ੍ਰਾਰਥੀ ਹੋ ਜਾਵਾਂਗਾ, ਵਕਤ ਦਾ ਤਕਾਜ਼ਾ ਹੈ। ਜੇ ਮੈਂ ਚਾਹੁੰਦਾ ਵੀ ਨਾ ਬਈ ਸਮਾਂ ਦੋ ਚਾਰ ਮਿੰਟ ਵੱਧ ਲਵਾਂ, ਉਹ ਅੱਜ ਮੈਂ ਲੈ ਨਹੀਂ ਸਕਦਾ, ਕਿਉਂਕਿ ਇੱਥੋਂ ਜਾਣ ਤੋਂ ਬਾਅਦ ਦਾਸ ਨੇ ਗੁਰੂ ਰਾਮਦਾਸ ਅਸਥਾਨ 84 ਸਟਰੀਟ 'ਤੇ ਫਿਰ ਹਾਜ਼ਰੀ ਵੀ ਭਰਨੀ ਹੈ, ਇਸ ਲਈ ਮੈਨੂੰ ਸਮੇਂ 'ਚ ਰਹਿਣਾ ਪੈਣਾ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉਸ ਵੈਦ ਨੇ ਦੋ ਪੁੜੀਆਂ ਦਿੱਤੀਆਂ ਅਤੇ ਆਖਿਆ ਅੱਧੀ ਪੁੜੀ ਮੈਂ ਆਪੇ ਮੂੰਹ 'ਚ ਪਾ ਦਿੰਦਾ ਹਾਂ, ਡੇਢ ਤੁਸੀਂ ਰੱਖ ਲਓ, ਫਿਰ ਕਦੀ ਕੰਮ ਆ ਜਾਏਗੀ, ਅਤੇ ਕੱਲ੍ਹ ਮੈਂ ਫਿਰ ਪੁੱਛਣ ਵਾਸਤੇ ਇਸੇ ਵੇਲੇ ਆਵਾਂਗਾ। ਉਹ ਅੱਧੀ ਪੁੜੀ ਨਾਲ ਅੱਬੂ ਤਰਾਬ ਠੀਕ ਹੋ ਗਿਆ ਅਤੇ ਆਖਣ ਲੱਗਾ ਤੂੰ ਕਿਸੇ ਤਬੀਬ ਕੋਲ ਗਈ ਸੀ, ਇਸ ਬੇਗਾਨੇ ਸ਼ਹਿਰ ਵਿੱਚ ਤੈਨੂੰ ਕਿਸੇ ਕੁਝ ਕਿਹਾ ਤਾਂ ਨਹੀਂ? ਆਖਣ ਲੱਗੀ ਨਹੀਂ, ਮੈਂ ਨਮਾਜ਼ ਪੜ੍ਹਨ ਵਾਲੀ ਹਾਂ, ਕੁਰਾਨ 'ਤੇ ਖੁਦਾ 'ਤੇ ਵਿਸ਼ਵਾਸ ਰੱਖਣ ਵਾਲੀ ਹਾਂ, ਅਰਦਾਸ ਕੀਤੀ ਸੀ ਅਤੇ ਵੈਦ ਆ ਗਿਆ ਸੀ। ਆਖੇ ਵੈਦ ਆ ਗਿਆ, ਫਿਰ ਅੱਧੀ ਪੁੜੀ ਆਪਣੇ ਹੱਥ ਨਾਲ ਮੂੰਹ 'ਚ ਪਾ ਗਿਆ ਹੈ ਅਤੇ ਅੱਜ ਆਉਣ ਲਈ ਫਿਰ ਕਹਿ ਗਿਆ ਹੈ? ਆਖਣ ਲੱਗਾ ਕੋਈ ਗੱਲ ਨਹੀਂ, ਜਦ ਹੁਣ ਉਹ ਸ਼ਾਮਾਂ ਨੂੰ ਆਉਣਗੇ ਫਿਰ ਦਰਵਾਜ਼ਾ ਮੈਂ ਖੋਲ੍ਹਾਂਗਾ। ਬੜੇ ਸੋਹਣੇ ਬੋਲ ਨੇ। ਆਖਣ ਲੱਗੀ ਨਹੀਂ, ਤੇਰੇ ਤਨ ਤੇਰਾ ਬਦਨ ਤਪਾਇਆ ਤਾਪ, ਮੇਰੇ ਮਨ ਅੰਦਰ ਸੰਤਾਪ, ਅੱਜ ਮੁੜ ਜਦ ਆਵਣਗੇ ਊਹਾ, ਉੱਠ ਕੇ ਮੈਂ ਖੋਲ੍ਹਾਂਗੀ ਬੂਹਾ। ਫਿਰ ਸ਼ਾਮਾਂ ਪਈਆਂ, ਉਹ ਵੈਦ ਫਿਰ ਆਇਆ। ਮੈਂ ਗੱਲ ਮੁਕਾਉਣਾ ਵੀ ਚਾਹੁੰਦਾ ਅਤੇ ਸੁਣਾਉਣਾ ਵੀ ਚਾਹੁੰਦਾ ਹਾਂ। ਉਸਨੇ ਫਿਰ ਕਿਹਾ ਬਈ ਮੈਂ ਵੈਦ ਆਇਆ ਹਾਂ, ਠੀਕ ਹੋ ਗਏ ਹੋ? ਬੜੇ ਪਿਆਰ ਦੇ ਲਹਿਜੇ 'ਚ ਉਸਨੇ ਅੱਬੂ ਤਰਾਬ ਨੇ ਕਿਹਾ, ਹਾਂ ਮੈਂ ਤਾਂ ਠੀਕ ਹੋ ਗਿਆ ਹਾਂ, ਪਰ ਮੇਰਾ ਮਨ ਠੀਕ ਤਾਂ ਹੋਵੇ ਜੇ ਮੈਨੂੰ ਆਪਣਾ ਦੀਦਾਰ ਕਰਾਵੇਂ, ਆਪਣੇ ਰੁਖਸਾਰ ਤੋਂ ਪਰਦਾ ਹਟਾਵੇਂ। ਤਾਂ ਵੈਦ ਕਹਿਣ ਲੱਗੇ ਬਈ ਕਈ ਦਫ਼ਾ ਮਨੁੱਖ ਦਾ ਕੰਮ ਚੰਗਾ ਲੱਗਦਾ, ਚਿਹਰਾ ਚੰਗਾ ਨਹੀਂ ਲੱਗਦਾ ਹੁੰਦਾ, ਇਸ ਲਈ ਆਪਣਾ ਚਿਹਰਾ ਤੁਹਾਨੂੰ ਦਿਖਾ ਕੇ ਕੀ ਲੈਣਾ? ਇਹ ਬੜਿਆਂ ਨੂੰ ਦੇਸ਼ ਆਜ਼ਾਦ ਹੋਇਆ, ਕੰਮ ਤਾਂ ਚੰਗਾ ਹੈ, ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ, ਦਰਿਆ ਵਗਾ ਦਿੱਤੇ ਆਪਣੇ ਖੂਨ ਦੇ, ਇਹ ਕੰਮ ਤਾਂ ਚੰਗਾ ਹੈ, ਪਰ ਇਹ ਸਿੱਖੀ ਸਰੂਪ ਵਾਲਾ ਚਿਹਰਾ ਚੰਗਾ ਨਹੀਂ ਲੱਗਦਾ, ਸਾਡੇ 'ਚੋਂ ਖੁਦ ਵੀ ਕਈਆਂ ਨੂੰ ਚੰਗਾ ਨਹੀਂ ਲੱਗਦਾ, ਇਸ ਲਈ ਹਰ ਰੋਜ਼ ਨਵੇਂ ਨਵੇਂ ਉਸਤਰੇ ਖਰੀਦ ਕੇ ਲਿਆਉਂਦੇ ਨੇ ਬਈ ਇਹ ਸਰੂਪ ਕਿਵੇਂ ਮਿਟਾਉਣਾ ਹੈ। ਉਹ ਕਹਿਣ ਲੱਗਾ ਨਹੀਂ, ਜੇ ਤੁਹਾਡਾ ਚਿਹਰਾ ਨਾ ਚੰਗਾ ਲੱਗਿਆ ਨਾ ਤਾਂ ਮੈਂ ਸਮਝਾਂਗਾ ਮੈਨੂੰ ਖੁਦਾ ਹੀ ਚੰਗਾ ਨਹੀਂ ਲੱਗਿਆ। ਬੜੇ ਸੋਹਣੇ ਪੰਜਾਬੀ ਦੇ ਆਲਮ ਦੇ ਬੋਲ ਨੇ, ਕਹਿੰਦੇ ਪੱਲਾ ਮੁਖ ਤੋਂ ਪਰੇ ਹਟਾਇਆ ਗੁਰੂ ਗੋਬਿੰਦ ਸਿੰਘ ਨਜ਼ਰੀ ਆਇਆ। ਉਹ ਵੈਦ ਕੋਈ ਹੋਰ ਨਹੀਂ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਨ, ਕਿਉਂਕਿ ਸਰੂਪ ਦਇਆ ਦਾ, ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਅਤੇ ਰਹਿੰਦਾ ਕਿੱਥੇ ਹੈ, ਸਦਾ ਅੰਗ ਸੰਗੇ, ਅਤੇ ਉਸਦੀ ਵਡਿਆਈ ਹੈ ਅਭੰਗੰਗ ਬੇਬੂਤੇ। ਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਅਤੇ ਸਾਨੂੰ ਗੁਰੂ ਦੇ ਗੁਣ ਗਾਉਣੇ ਚੰਗੇ ਲੱਗ ਜਾਣ, ਗੁਰੂ ਦੇ ਗੁਣਾਂ ਨਾਲ ਸਾਡਾ ਹਿਰਦਾ ਜੁੜ ਜਾਏ, ਗੁਰੂ ਵਾਲੇ ਬਣ ਕੇ ਗੁਰੂ ਦੇ ਗੁਣ ਗਾਵੀਏ, ਅਤੇ ਇੱਕ ਦਿਨ ਗੁਣ ਗਾਉਂਦਿਆਂ ਗਾਉਂਦਿਆਂ ਗੁਰੂ ਵਿੱਚ ਅਭੇਦ ਹੋ ਜਾਈਏ। ਬਾਰੰਬਾਰ ਸਾਰੀਆਂ ਸੰਗਤਾਂ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ, ਜਿਨ੍ਹਾਂ ਨੇ ਮਹੀਨਾ ਭਰ ਬਹੁਤ ਜ਼ਿਆਦਾ ਪਿਆਰ ਮਾਣ ਸਨਮਾਨ ਦਾਸ ਦੀ ਝੋਲੀ 'ਚ ਪਾਇਆ। ਇਸ ਦੀ ਲਿਆਕਤ ਮੇਰੇ ਵਿੱਚ ਕਦੀ ਵੀ ਨਹੀਂ ਹੋ ਸਕਦੀ, ਜਿੰਨਾ ਪਿਆਰ ਨਾਲ ਤੁਸੀਂ ਨਿਵਾਜਿਆ ਹੈ। ਦਾਸ ਬਹੁਤ ਸ਼ੁਕਰਗੁਜ਼ਾਰ ਹੈ ਆਪ ਸਾਰੀਆਂ ਸੰਗਤਾਂ ਦਾ, ਤਹੇ ਦਿਲ ਤੋਂ ਸ਼ੁਕਰਗੁਜ਼ਾਰ ਹੈ ਪ੍ਰਬੰਧਕ ਸੱਜਣਾਂ ਦਾ, ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਜੀ ਨਿੱਜਰ ਬੈਠੇ ਨੇ, ਬਹੁਤ ਪ੍ਰੇਮ ਇਹਨਾਂ ਝੋਲੀ 'ਚ ਪਾਇਆ, ਔਰ ਮੇਰੇ ਵੀਰ ਭਾਈ ਬਲਜਿੰਦਰ ਸਿੰਘ ਜੀ ਸੰਧੂ ਜੋ ਗੁਰੂ ਘਰ ਦੇ ਸਕੱਤਰ ਸੇਵਾਦਾਰ ਨੇ, ਬਹੁਤ ਮਾਣ ਸਨਮਾਨ ਝੋਲੀ 'ਚ ਪਾਇਆ। ਔਰ ਗੱਲ ਚੱਲਦਿਆਂ ਚੱਲਦਿਆਂ ਮੈਨੂੰ ਕਹਿਣ ਲੱਗੇ ਵੀ ਅਗਲੇ ਸਾਲ ਜੁਲਾਈ ਦਾ ਮਹੀਨਾ ਤੁਸੀਂ ਫਿਰ ਦਰਸ਼ਨ ਦੇਣੇ ਨੇ, ਸਤਿਗੁਰੂ ਪਾਤਸ਼ਾਹ ਸਮਾਂ ਬਣਾਵੇ। ਦਾਸ ਨੇ ਵੀ ਹਾਂ ਕੀਤੀ ਹੈ ਵੀ ਪਹਿਲੇ ਸਮਾਂ ਬਣ ਜਾਏ ਚੰਗਾ ਰਹਿੰਦਾ, ਬਾਅਦ ਵਿੱਚ ਫਿਰ ਮੁਸ਼ਕਲ ਆ ਜਾਂਦੀ ਹੈ। ਗੁਰੂ ਸਾਰੇ ਸਰਕਮਸਟੈਂਸ ਠੀਕ ਰੱਖੇ ਅਤੇ ਅਗਲੇ ਸਾਲ ਫਿਰ ਤੁਹਾਡੇ ਦਰਸ਼ਨ ਹੋਵਣਗੇ। ਔਰ ਸਿੱਖ ਜਗਤ ਦੀ ਮਾਣਿਆਵਰ ਸ਼ਖਸੀਅਤ, ਪੂਜਨੀਏ ਸ਼ਖਸੀਅਤ, ਮਾਨਣੀਏ ਮਸਕੀਨ ਜੀ ਦਾ ਮੈਂ ਧੰਨਵਾਦੀ ਹਾਂ, ਜਿਨ੍ਹਾਂ ਦੀ ਕਦਮ ਬੋਸੀ ਕਰਨ ਦਾ ਸਦਕਾ, ਆਪ ਸੰਗਤਾਂ ਦੀ ਚਰਨ ਧੂੜ ਮਸਤਕ 'ਤੇ ਲਾਉਣ ਦਾ ਸੁਭਾਗ ਪ੍ਰਾਪਤ ਹੋਇਆ। ਔਰ ਪੰਥ ਦੀਆਂ ਉਹਨਾਂ ਸਾਰੀਆਂ ਉੱਚ ਸ਼ਖਸੀਅਤਾਂ ਦਾ, ਤਖਤ ਸਾਹਿਬਾਨਾਂ ਦਾ, ਜਿਨ੍ਹਾਂ ਨੇ ਦਾਸ ਨੂੰ ਸ਼੍ਰੋਮਣੀ ਸਿੱਖ ਪ੍ਰਚਾਰਕ ਦੇ ਵੱਡੇ ਸਨਮਾਨ ਨਾਲ ਨਿਵਾਜਿਆ ਹੈ। ਅਤੇ ਤੁਸੀਂ ਅਰਦਾਸ ਕਰਨੀ, ਇਹ ਸਨਮਾਨ ਦੀ ਮੈਂ ਸੇਵਾ ਕਰ ਸਕਾਂ, ਔਰ ਝੁੱਕ ਕੇ ਸੰਗਤਾਂ ਦੇ ਕਦਮਾਂ ਦੀ ਖਾਕ ਮਸਤਕ 'ਤੇ ਲਾਉਂਦਿਆਂ ਆਪਣਾ ਜੀਵਨ ਬਸਰ ਕਰ ਸਕਾਂ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਬਾਣੀ ਦਾ ਸਦਕਾ ਆਪ ਸੰਗਤਾਂ ਦੇ ਦੀਦਾਰ ਦਾ ਸੁਭਾਗ ਬਣਿਆ। ਫਿਰ ਤੋਂ ਬਾਰੰਬਾਰ ਪੁੱਲ ਚੁੱਕ ਦੀ ਖਿਮਾ ਦਸਤ ਬਸਤਾ, ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।